SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਇੰਟਰਨੈਟ ਦੀ ਸਾਡੀ ਜ਼ਿੰਦਗੀ ਵਿੱਚ ਮੌਜੂਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਆਨਲਾਈਨ ਹੀ ਮਿਲਦੇ ਜੁਲਦੇ ਹਾਂ ਆਨਲਾਈਨ ਹੀ ਅਸੀਂ ਕੰਮ ਕਰਦੇ ਹਾਂ ਅਤੇ ਖਰੀਦਦਾਰੀ ਵੀ ਆਨਲਾਈਨ ਹੀ ਹੁੰਦੀ ਹੈ ਪਰ ਇਸ ਕਾਰਨ ਹੁਣ ਜ਼ਿਆਦਾ ਆਸਟ੍ਰੇਲੀਅਨ ਲੋਕ ਆਨਲਾਈਨ ਘਪਲਿਆਂ ਦਾ ਸ਼ਿਕਾਰ ਹੋ ਰਹੇ ਹਨ ਆਸਟ੍ਰੇਲੀਅਨ ਸਰਕਾਰ ਦਾ ਸਟੇ ਸਮਾਰਟ ਆਨਲਾਈਨ ਹਫ਼ਤਾ ਖਪਤਕਾਰਾਂ ਨੂੰ ਇਹ ਯਾਦ ਦਵਾਉਂਦਾ ਹੈ ਕਿ ਉਹ ਆਨਲਾਈਨ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ ਆਸਟ੍ਰੇਲੀਆ ਵਿੱਚ ਸਾਈਬਰ ਕ੍ਰਾਈਮ ਸੰਬੰਧੀ ਰਿਪੋਰਟਸ ਵਧ ਰਹੀਆਂ ਹਨ ਦ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਸਾਲਾਨਾ ਟਾਰਗੇਟਿੰਗ ਸਕੈਮਸ ਰਿਪੋਰਟ ਵਿਖਾਉਂਦੀ ਹੈ ਕਿ 2016 ਵਿੱਚ ਘਪਲਿਆਂ ਸੰਬੰਧੀ ਰਿਪੋਰਟਸ ਵਿੱਚ 47% ਦਾ ਵਾਧਾ ਹੋਇਆ ਹੈ ਜਿਸ ਕਾਰਨ ਆਸਟ੍ਰੇਲੀਅਨ ਲੋਕਾਂ ਨੇ $300 million ਗਵਾਏ ਹਨ ਇਨ੍ਹਾਂ ਵਿੱਚੋਂ ਸਾਈਬਰ ਕ੍ਰਾਈਮ ਸੰਬੰਧੀ ਰਿਪੋਰਟ ਕਰਨ ਵਾਲੇ ਅੱਧੇ ਲੋਕ 55 ਸਾਲ ਦੀ ਉਮਰ ਤੋਂ ਉੱਪਰ ਹਨ ਸਾਈਬਰ ਕ੍ਰਾਈਮ ਦੇ ਕਿੱਸੇ ਵਧਣ ਕਾਰਨ ਆਸਟ੍ਰੇਲੀਅਨ ਸਰਕਾਰ ਦਾ ਇਹ ਏਜੰਡਾ ਬਣ ਗਿਆ ਹੈ ਕਿ ਉਹ ਭਾਈਚਾਰੇ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਜਾਗਰੂਕਤਾ ਪੈਦਾ ਕਰਨ ਇੰਟਰਪੋਲ 2 ਤਰ੍ਹਾਂ ਦੇ ਸਾਈਬਰ ਕ੍ਰਾਈਮ ਦੀ ਪਛਾਣ ਕਰਦੀ ਹੈ ਪਹਿਲਾ ਹੈ ਐਡਵਾਂਸਡ ਯਾਨੀ ਕਿ ਤਕਨੀਕੀ ਜੋ ਕੰਪਿਊਟਰ ਦੇ ਹਾਰਡਵੇਅਰ ਜਾਂ ਸਾਫਟਵੇਅਰ ਉੱਤੇ ਹਮਲਾ ਕਰਦਾ ਹੈ ਦੂਸਰਾ ਹੈ ਸਾਈਬਰ ਇਨੇਬਲਡ ਜਿਸ ਰਾਹੀਂ ਜ਼ਿਆਦਾ ਰਵਾਇਤੀ ਜੁਰਮ ਜਿਵੇਂ ਕਿ ਘਪਲੇ ਬੱਚਿਆਂ ਵਿਰੁੱਧ ਅਪਰਾਧ ਅਤੇ ਅੱਤਵਾਦ ਨਾਲ ਸੰਬੰਧੀ ਅਪਰਾਧ ਇੰਟਰਨੈਟ ਦੁਆਰਾ ਕੀਤੇ ਜਾਂਦੇ ਹਨ ਕੰਟੈਕਸਟ ਇਨਫੋਰਮੇਸ਼ਨ ਸਿਕਿਉਰਿਟੀ ਦੇ ਏਸ਼ੀਆ ਪੈਸੀਫਿਕ ਇਲਾਕੇ ਵਿੱਚ ਟੈਕਨੀਕਲ ਡਾਇਰੈਕਟਰ ਰਿਚਰਡ ਡੇਵੀਜ਼ ਦਾ ਕਹਿਣਾ ਹੈ ਕਿ ਇੱਕ ਆਮ ਸਾਈਬਰ ਕ੍ਰਾਈਮ ਹੈ ਸੋਸ਼ਲ ਇੰਜੀਨੀਅਰਿੰਗ ਜੋ ਕਿ ਹੈ ਮਨੋਵਿਗਿਆਨਿਕ ਹੇਰਾਫੇਰੀ ਮਿਸਟਰ ਡੇਵਿਸ ਨੇ ਕਿਹਾ ਕਿ ਕਈ ਸਿੱਧੀਆਂ ਅਤੇ ਆਮ ਕਹਾਣੀਆਂ ਵੀ ਲੋਕਾਂ ਨੂੰ ਬੇਵਕੂਫ ਬਣਾ ਸਕਦੀਆਂ ਹਨ
Basic scams, they call them, one of them the love scam, where someone pretends to be a boyfriend effectively and then requests money and then quite often the individual can get sucked into it. Slowly develops over time and they end up giving out a large amount of money, so $several hundred thousand sometimes.
ਇਸ ਸਾਲ ਮਈ ਵਿੱਚ ਰੈਨਸਮਵੇਅਰ ਦਾ ਪ੍ਰਭਾਵ ਸਾਰੀ ਦੁਨੀਆ ਵਿੱਚ ਵੇਖਿਆ ਗਿਆ ਇਹ ਵੋਨਾਕ੍ਰਾਈ ਰੈਨਸਮ ਨੇ ਆਸਟ੍ਰੇਲੀਆ ਸਮੇਤ 150 ਦੇਸ਼ਾਂ ਵਿੱਚ ਪ੍ਰਬੰਧ ਉੱਤੇ ਅਸਰ ਪਾਇਆ ਮੈਲਬਨ ਦੇ ਥ੍ਰੈਟ ਇੰਟੈਲੀਜੈਂਸ ਦੇ ਸਾਈਬਰ ਸੁਰੱਖਿਆ ਹੱਬ ਦੇ ਡਾਇਰੈਕਟਰ ਸਟੈਜ਼ ਫਿਲਸਟਿੰਸਕੀ ਨੇ ਰੈਨਸਮਵੇਅਰ ਦੇ ਵੱਧਦੇ ਖਤਰੇ ਬਾਰੇ ਸਮਝਾਇਆ
Someone would encrypt all your documents, all your family photos, then ask some not very high amount of money to decrypt it and get it back to you. A lot of people, they would pay because entire family history could be wiped out.
Stas Filstinski da kehna hai ki cyber crime nu rokan da tarika hai apni common sense, yani ki aam samajh nu istemal karna.
Like in real life, if something is too good to be true, that's most probably is attempt to defraud you. If someone will come to you and tell this is, I know the place where for $100 they will give you the latest iPhone, you would not probably walk in that dark alley. If you get similar emails from absolutely unknown place, you shouldn't be clicking on any links or running any files coming there.
ਉਸ ਸਮੇਂ ਸਾਈਬਰ ਸਿਕਿਉਰਿਟੀ ਲਈ ਜ਼ਿੰਮੇਵਾਰ ਮੰਤਰੀ ਡੈਨ ਟਿਹਾਨ ਦਾ ਕਹਿਣਾ ਹੈ ਕਿ ਵੋਨਾਕ੍ਰਾਈ ਨੇ ਸਾਨੂੰ ਇਹ ਦੁਬਾਰਾ ਤੋਂ ਯਾਦ ਕਰਵਾਇਆ ਕਿ ਆਪਣਾ ਸਾਫਟਵੇਅਰ ਅਪਡੇਟ ਕਰਨਾ ਕਿੰਨਾ ਜ਼ਰੂਰੀ ਹੈ
I think it is a real wake-up call for all of us. And my hope is that what it will lead to is more urgency and more focus from departmental heads and agency heads at the government level, from boardrooms at the business level, and from individuals and families of the need to make sure you're doing everything you can to keep yourself cyber secure.
ਕਈ ਮਿਲੀਅਨ ਕ੍ਰੈਡਿਟ ਕਾਰਡਸ ਦੁਆਰਾ ਭੁਗਤਾਨ ਦੀ ਕਾਰਵਾਈ ਹਰ ਰੋਜ਼ ਆਨਲਾਈਨ ਕੀਤੀ ਜਾਂਦੀ ਹੈ The Australian Payments Network, yani ki APN, di taza report e dasdi hai ki Australia vich 78% card frauds online hunde han. APN de chief executive Dr. Leila Faurida kehna hai ki card rakhan walia nu har choti ate vaddi payment wal dhyan dena chahida hai.
What we see is that fraudsters take small amounts, and these increase over time. And what customers should certainly be doing is looking for the small amounts on their bills that don't make sense and that are unfamiliar.
Context information security de Richard Davies, cybercrime sambandhi jagrukta paida karan layi udyogan naal kam karde han. ਹਰ ਇੱਕ ਵਿਅਕਤੀ ਨੂੰ ਸ਼ੱਕੀ ਫਿਸ਼ਿੰਗ ਈਮੇਲਸ ਬਾਰੇ ਜਾਣਕਾਰੀ ਦੇਣ ਦੇ ਛੋਟੇ ਸਮੇਂ ਲਈ ਫਾਇਦੇ ਹਨ.
The results that we found have been quite interesting. For campaigns that are conducted every sort of 2 or 3 months, there is an increase in awareness and therefore a decrease in the number of users interacting with these emails. But if you wait a whole year and run the similar exercise again, the results are almost exactly identical to the original one, indicating that the users haven't really increased any awareness or they've just forgotten it over time.
ਜੇ ਅੰਗਰੇਜ਼ੀ ਕਿਸੇ ਦੀ ਮੁੱਖ ਭਾਸ਼ਾ ਨਹੀਂ ਹੈ ਤਾਂ ਸਾਈਬਰ ਕ੍ਰਾਈਮ ਨੂੰ ਸਮਝਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ. ਸਟੈਸ ਫਿਲਸਟਿੰਸਕੀ ਨੇ ਹਾਲ ਹੀ ਵਿੱਚ ਮੈਲਬਨ ਵਿੱਚ ਰਸ਼ੀਅਨ ਜੂਇਸ਼ ਭਾਈਚਾਰੇ ਦੇ ਇੱਕ ਗੁੱਟ ਨਾਲ ਸਾਈਬਰ ਕ੍ਰਾਈਮ ਸੰਬੰਧੀ ਗੱਲਬਾਤ ਕੀਤੀ. ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਖਿਆ ਦੇਣੀ ਜ਼ਰੂਰੀ ਹੈ.
It's very important for non-English speaker and migrant communities to get educated around cyber safety, cyber security. The society around us doing so much business online, doing it unsafe or not doing it will only increase the disadvantage that those communities may face in life. If we can help to educate them and to keep them safe online, that will bring benefits to everyone.
ਪਰ ਫਿਰ ਵੀ ਆਨਲਾਈਨ ਜਾਣ ਦਾ ਮਤਲਬ ਹੈ ਕਿ ਤੁਹਾਨੂੰ ਕੁਝ ਨਿੱਜੀ ਜਾਣਕਾਰੀ ਦਾ ਖੁਲਾਸਾ ਕਰਨਾ ਹੀ ਪੈਂਦਾ ਹੈ. ਰਿਚਰਡ ਡੇਵਿਸ ਨੇ ਸਲਾਹ ਦਿੱਤੀ ਕਿ ਕੁਝ ਆਮ ਆਨਲਾਈਨ ਹਾਈਜੀਨ ਦੇ ਤਰੀਕੇ ਅਪਣਾਏ ਜਾ ਸਕਦੇ ਹਨ.
From an end user perspective, I would say that the most important thing is probably to have a healthy skepticism when it comes to interacting with emails, phone calls, etc. There are a few good sources of information online that list sort of the most common scams that are happening at the moment. The other one, to be honest, keep software up to date. It doesn't always help, but it generally does protect against things like the watering hole attack, where you're visiting a common website which has been hacked, which will then look to target plugins and vulnerabilities in your web browser.
ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਲਾਹ ਅਤੇ ਟਿਪਸ ਲਈ ਤੁਸੀਂ ਸਰਕਾਰ ਦੀ ਸਟੇ ਸਮਾਰਟ ਆਨਲਾਈਨ ਵੈਬਸਾਈਟ ਤੇ ਜਾ ਸਕਦੇ ਹੋ. SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ. ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ.